गुरु प्यारी साध संगत जी, वाहिगुरु जी का खालसा, वाहिगुरु जी की फतेह। हर एक दे जीवन विच कुछ करोगी समस्यावां, दुख कलेश कुछ पुआड़े चिंता चिखा हुंदी है। इना दुख कलेशां दा मुढ़ला कारण की है ते असी इना दुखां कलेशां दा की इलाज करदे हां ते गुरबाणी अनुसार इसका असली इलाज की है, ਇਹ ਅੱਜ ਦੇ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ। ਪਰ ਇਸ ਲੇਖ ਵਿੱਚ ਦੋ ਗੱਲਾਂ ਹੋਰ ਵੀ ਸਾਨੂੰ ਸਪਸ਼ਟ ਹੋ ਜਾਣਗੀਆਂ। ਇੱਕ ਤਾਂ ਇਹ ਕਈ ਕਹਿੰਦੇ ਹਾਂ ਜੀ, ਅਸੀਂ ਅਰਦਾਸਾਂ ਕਰਦੇ ਹਾਂ ਪਰ ਸਾਡੀ ਅਰਦਾਸਾਂ ਦੇ ਨਤੀਜੇ ਨਹੀਂ ਨਿਕਲਦੇ। ਦੂਜਾ, ਚਰਨ ਸ਼ਰਨ ਜਾਣਾ। ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਭੱਜ ਪਏ ਹਰ ਸ਼ਰਨ ਆਈ, ਚਰਨ ਸ਼ਰਨ ਜਾਣਾ, ਆਮ ਤੌਰ 'ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਰੀਰਕ ਤੌਰ 'ਤੇ ਜਾਣ ਨੂੰ ਚਰਨ ਸ਼ਰਨ ਜਾਣਾ ਸਮਝਿਆ ਜਾਂਦਾ ਹੈ। ਪਰ ਅਸਲੀਅਤ ਵਿੱਚ ਚਰਨ ਸ਼ਰਨ ਜਾਣਾ ਗੁਰਬਾਣੀ ਅਨੁਸਾਰ ਕਿਸ ਨੂੰ ਕਹਿੰਦੇ ਹਨ, ਉਹ ਵੀ ਦਰਸਾਇਆ ਗਿਆ। ਉਹ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਜੀਵ ਲਈ ਦੋ ਅੱਡ ਅੱਡ ਮੁਤਜ਼ਾਦ ਚੁਣੌਤੀਆਂ ਹਨ, ਇੱਕ ਆਤਿਸ਼ ਦੁਨੀਆ ਅਤੇ ਦੂਸਰਾ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਅਥਵਾ ਅਗਨ ਸ਼ੋਕ ਸਾਗਰ ਵਿੱਚ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਖਾਤੇ ਜਾਂ ਮਿਥਨ ਮੋਹ ਸਾਗਰ ਵਿੱਚ ਜਨਮਾਂ ਜਨਮਾਂਤਰਾਂ ਤੋਂ ਜੰਮਦੇ ਮਰਦੇ ਹੋਏ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਨਾਲ ਅਸੀਂ ਹੰਡੇ ਹੋਏ ਹਾਂ, ਕਿਉਂਕਿ ਕਈ ਜਨਮਾਂ ਤੋਂ ਇਸੇ ਅਗਨ ਸ਼ੋਕ ਸਾਗਰ ਵਿੱਚ ਹੀ ਅਸੀਂ ਪਰਵਿਰਤ ਹੁੰਦੇ, ਪਲਚਦੇ, ਤਪਦੇ, ਜਲਦੇ, ਬਲਦੇ, ਸੜਦੇ, ਖਪਦੇ, ਖੁਆਰ ਹੁੰਦੇ, ਜਮਾਂ ਦੇ ਡੰਡ ਸਹਿੰਦੇ, ਨਰਕ ਭੋਗਦੇ ਹੋਏ ਅਤਿਅੰਤ ਦਰਦਨਾਕ, ਭਿਆਨਕ ਤੇ ਤਲਖ ਨਿੱਜੀ ਤਜਰਬੇ ਕਰਦੇ ਆਏ ਹਾਂ। ਪਰ ਇਸ ਦੇ ਅੰਤਰੀਵ ਗੁੱਝੇ ਭੇਦ ਜਾਂ ਅਸਲੀਅਤ ਤੋਂ ਬਿਲਕੁਲ ਅਣਜਾਣ, ਬੇਫਿਕਰ, ਬੇਖਬਰ, ਬੇਪਰਵਾਹ, ਅਵੇਸਲੇ ਤੇ ਮਚਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਤਿਸ਼ ਦੁਨੀਆ ਵਿੱਚ ਸੜਦੇ ਬਲਦੇ, ਹੈ ਬੂ ਕਰਦੇ, ਹਾਲ ਦੁਆਈ ਮਚਾਉਂਦੇ, ਰੋਂਦੇ, ਪਿੱਟਦੇ, ਤੋਬਾ ਤੋਬਾ ਕਰਦੇ, ਤਰਾ ਤਰਾ ਕਰਦੇ ਹੋਏ ਵੀ ਇਸ ਗੁੱਝੀ ਅੱਗ ਦੇ ਕਾਰਨ ਜਾਂ ਭੇਦ ਨੂੰ ਸਮਝਣ, ਜਾਣਨ, ਬੁੱਝਣ, ਵਿਚਾਰਨ, ਖੋਜਣ ਜਾਂ ਨਿਰਣਾ ਕਰਨ ਦਾ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਲੋੜ ਹੀ ਪਾਸ ਦੀ ਹੈ। ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਭਗਤਾਂ ਨੇ ਇਸ ਆਤਿਸ਼ ਦੁਨੀਆ ਦੀ ਬਾਬਤ ਸਾਨੂੰ ਸਮਝਾਉਣ ਲਈ, ਤਾੜਨਾ ਕਰਨ ਲਈ ਅਤੇ ਇਸ ਤੋਂ ਬਚਣ ਲਈ ਸਰਲ ਗਿਆਨ ਰਾਹੀਂ ਸੌਖੇ ਉਪਦੇਸ਼ ਬਖਸ਼ੇ ਹਨ। ਮਨ ਮੂਰਖ ਅਜਹੂ ਨਹਿ ਸਮਝਤ, ਸਿੱਖਦੈ ਹਾਰਿਓ ਨੀਤ, ਬੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪਰ ਆਪਣੀ ਰੋਜ਼ਾਨਾ ਜੀਵਨ ਰੋੜ ਤੇ ਰੁਟੀਨ ਵਿੱਚ ਪਰਜ ਕੇ ਅਸੀਂ ਇਤਨੇ ਗਲਤਾਨ ਹੋਏ ਹਾਂ ਕਿ ਇਸ ਦੇ ਖਤਰਨਾਕ ਅਤੇ ਦੁਖਦਾਈ ਨਤੀਜਿਆਂ ਤੋਂ ਮਚਲੇ, ਢੀਠ, ਮਟਰੋੜ, ਅਵੇਸਲੇ, ਬੇਪਰਵਾਹ ਹੋ ਕੇ ਕਿਜ ਨਾ ਬੁੱਝੈ, ਕਿਜ ਨਾ ਸੁੱਝੈ, ਦੁਨੀਆ ਗੁੱਜੀ ਭਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਆਪਣੀ ਫੋਕੀ ਤੇ ਕੂੜੀ ਦਿਮਾਗੀ ਸਿਆਣਪ ਦੀ ਅਗਿਆਨਤਾ ਵਿੱਚ ਮੈਂ ਮੇਰੀ ਦੀ ਨਿੱਕੀ ਜਿਹੀ ਆਪੂ ਸਹੇੜੀ ਆਤਿਸ਼ ਦੁਨੀਆ ਤੋਂ ਬਾਹਰ, ਹਾਂਜੀ, ਆਪਣੀ ਅਗਿਆਨਤਾ ਵਿੱਚ ਮੈਂ ਮੇਰੀ ਦੀ ਨਿੱਕੀ ਜਿਹੀ ਆਪੂ ਸਹੇੜੀ ਆਤਿਸ਼ ਦੁਨੀਆ ਤੋਂ ਬਾਹਰ ਕਿਸੇ ਹੋਰ ਉਚੇਰੀ, ਚੰਗੇਰੀ, ਸੋਨੇਰੀ, ਸੁਚੱਜੀ, ਸ਼ਾਂਤ, ਸੁਖਦਾਈ, ਠੰਡੀ, ਪ੍ਰੇਮ ਸਵੈਪਨਾ ਵਾਲੀ, ਪਿਰਮ ਰਸ ਵਾਲੀ, ਰੁਣ ਚੁਣ ਵਾਲੀ, ਚਾਓ ਵਾਲੀ, ਹੁਲਾਸ ਵਾਲੀ, ਖੇੜੇ ਵਾਲੀ, ਮਸਤੀ ਵਾਲੀ, ਨਾਮ ਵਾਲੀ ਦੁਨੀਆ ਦੇ ਅੰਤਰੀਵ ਭੇਦ ਨੂੰ ਸਮਝਣ, ਜਾਣਨ, ਵਿਚਾਰਨ, ਬੁੱਝਣ, ਖੋਜਣ, ਲੱਭਣ ਦੀ ਕਦੇ ਲੋੜ ਹੀ ਨਹੀਂ ਪਾਸਦੀ ਅਤੇ ਨਾ ਹੀ ਖੁਨਕ ਨਾਮ ਖੁਦਾਇਆ, ਠਾਂਡਾ ਹਰ ਨਾਉ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਦੀ ਸੱਚਾਈ ਦਾ ਸਾਨੂੰ ਨਿਸ਼ਚਾ ਹੀ ਆਉਂਦਾ ਹੈ। ਗੁਰਬਾਣੀ ਦੀ ਪੰਕਤੀ ਆਤਿਸ਼ ਦੁਨੀਆਂ ਹੁਨਕ ਨਾਮ ਖੁਦਾਇਆ ਨੂੰ ਪੜ੍ਹਦੇ ਸੁਣਦੇ ਗਾਉਂਦੇ ਤੇ ਓਪਰਾ ਜੇ ਅਗਿਆਨ ਘੋੜਦੇ ਹੋਏ ਸਿਰ ਹਿਲਾ ਕੇ ਆਪਣੇ ਮਨ ਨੂੰ ਝੂਠੀ ਜੀ ਤਸੱਲੀ ਦੇ ਛੱਡਦੇ ਹਾਂ ਅਤੇ ਸਰੋਤਿਆਂ ਨੂੰ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਸੁਣਾਉਂਦੇ ਫਿਰਦੇ ਹਾਂ, ਜਦ ਕਿ ਅਸੀਂ ਖੁਦ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਮਿਥਨ ਮੋ ਅਗਨ ਸ਼ੋਕ ਸਾਗਰ ਵਿੱਚ ਪਲਚ ਪਲਚ ਕੇ ਸੜ ਬਲ ਰਹੇ ਹਾਂ। ਹਾਂਜੀ, ਅਸੀਂ ਤਾਂ ਆਪਣੇ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਕਰਕੇ ਸਰੋਤਿਆਂ ਨੂੰ ਸੁਣਾਉਂਦੇ ਫਿਰਦੇ ਹਾਂ, ਜਦਕਿ ਅਸੀਂ ਖੁਦ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਮਿਥਨ ਮੋ ਅਗਨ ਸ਼ੋਕ ਸਾਗਰ ਵਿੱਚ ਪਲਚ ਪਲਚ ਕੇ ਸੜ ਬਲ ਰਹੇ ਹਾਂ। ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੈ ਨਾਮ ਨਾ ਪਾਈਐ, ਪੜ ਥੱਕੇ ਸ਼ਾਂਤ ਨਾ ਆਈ ਹੈ, ਤ੍ਰਿਪਤ ਨਾ ਆਵੀ ਵੇਦ ਮਥ, ਅਗਨੀ ਅੰਦਰ ਤਪਤ ਤਪਾਇਆ। ਸੋ ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦਈਏ ਤੇ ਦੂਜੇ ਪਾਸੇ ਬਰਫ਼ ਜਮ੍ਹਾਂ ਕਰ ਦਈਏ ਤਾਂ ਜਿਉਂ ਜਿਉਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ ਅਤੇ ਠੰਡ ਘਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਵੇਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਤੇ ਹੂ ਬਹੂ ਘਟਦਾ ਹੈ। ਜਿਉਂ ਜਿਉਂ ਠੰਡਾ ਹਰ ਨਾਮ ਵੱਲ ਪਿੱਠ ਕਰਕੇ ਜਾਂ ਭੁੱਲ ਕੇ ਜਾਂ ਬੇਮੁੱਖ ਹੋ ਕੇ ਆਤਿਸ਼ ਦੁਨੀਆਂ ਵੱਲ ਸਾਡੀ ਬਿਰਤੀ ਸੁਰਤੀ ਜਾਂਦੀ ਹੈ ਤਿਉਂ ਤਿਉਂ ਹਰ ਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ ਅਤੇ ਉਸੇ ਮਿਕਦਾਰ ਵਿੱਚ ਅਸੀਂ ਨਾਮ ਦੀ ਠੰਡ ਤੋਂ ਵਾਂਝੇ ਆਉਂਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡਾ ਹਰ ਨਾਮ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ। ਧਿਆਨ ਦੇਣਾ ਜੀ, ਜਿਉਂ ਜਿਉਂ ਠੰਡਾ ਹਰ ਨਾਮ ਵੱਲ ਪਿੱਠ ਕਰਕੇ ਅਸੀਂ ਸਾਡੀ ਸੁਰਤੀ ਬਿਰਤੀ ਆਤਿਸ਼ ਦੁਨੀਆਂ ਵੱਲ ਜਾਂਦੀ ਹੈ ਤਿਉਂ ਤਿਉਂ ਹਰ ਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ ਤੇ ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡਾ ਹਰ ਨਾਮ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚਾ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਵੀ ਨਹੀਂ ਪਾਸਦੀ। ਇਸ ਤਰ੍ਹਾਂ ਬਾਵਜੂਦ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ, ਮਾਇਆ ਅਗਨ ਜਲੈ ਸੰਸਾਰੈ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਗੁੱਜੀ ਭਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਸੋ ਇਹੋ ਜਿਹੀਆਂ ਪੰਕਤੀਆਂ ਨੂੰ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ ਸੁਣਦੇ ਸੁਣਾਉਂਦੇ ਸਮਝਦੇ ਸਮਝਾਉਂਦੇ ਕਥਾ ਵਾਰਤਾ ਕਰਦੇ ਫੋਕਾ ਗਿਆਨ ਘੋੜਦੇ ਗਾਉਂਦੇ ਹੋਏ ਵੀ ਇਸ ਅਗਨ ਸ਼ੋਕ ਸਾਗਰ ਤੋਂ ਬਚਣ ਜਾਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਬਲਕਿ ਆਪਣੀ ਕੂੜੀ ਸਿਆਣਪ ਨਾਲ ਇਸ ਗੁੱਝੇ ਅਗਨ ਕੁੰਟ ਵਿੱਚ ਹੋਰ ਡੂੰਘਾ ਨਿਗਰਦੇ ਜਾਂਦੇ ਹਾਂ। ਚੰਗੀ ਜਾਂ ਮਾੜੀ ਸੰਗਤ ਅਨਸਾਰੀ ਸਾਡਾ ਸੁਭਾਅ ਰੁਚੀ ਆਦਤਾਂ ਸਦਾਚਾਰ ਆਚਰਨ ਅੰਤਸ਼ਕਰਨ ਇੱਥੋਂ ਤੱਕ ਕਿ ਸਾਡੇ ਭਾਗ ਬਣਦੇ ਹਨ, ਜਿਨ੍ਹਾਂ ਵਿੱਚ ਕਰਮਬੱਧ ਹੋ ਕੇ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਸੋ ਸਾਡਾ ਮਨ ਇਸ ਅਗਨ ਸ਼ੋਕ ਸਾਗਰ ਦੀ ਗੁੱਜੀ ਭਾਏ ਵਿੱਚ ਜਨਮਾਂ ਜਨਮਾਂ ਤੋਂ ਸੜ ਬਲ ਕੇ ਮਟਰੋੜ ਤੇ ਮਨੂਰ ਹੋ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ ਦਾ ਮਚ ਮਰ ਚੁੱਕਿਆ ਹੈ ਅਹਿਸਾਸ ਕਰਨ ਦੀ ਸ਼ਕਤੀ। ਇਸੇ ਕਰਕੇ ਅਸੀਂ ਇਸ ਗੁੱਝੀ ਅਗਨੀ ਵਿੱਚ ਹੀ ਸੰਤੁਸ਼ਟ ਅਤੇ ਮਸਤ ਹਾਂ, ਤਦੇ ਤਾਂ ਇਸ ਵਿੱਚੋਂ ਨਿਕਲਣ ਦਾ ਕਦੇ ਖਿਆਲ ਨਹੀਂ ਆਉਂਦਾ। ਹੁਣ ਅਸੀਂ ਇਸ ਦਾ ਇਲਾਜ ਕੀ ਕਰਦੇ ਹਾਂ? ਜਦੋਂ ਕਦੇ ਗੁੱਝੀ ਮਾਨਸਿਕ ਅੱਗ ਤੀਬਰ ਜਾਂ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਅਸੀਂ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰਦੇ ਹਾਂ। ਇੱਕ ਤਾਂ ਇਹ ਕਰਦੇ ਹਾਂ ਕਿ ਜਦੋਂ ਇਹ ਅੱਗ ਅਸਹਿ ਹੋ ਜਾਂਦੀ ਹੈ ਜਾਂ ਇਸ ਦਾ ਦੋਸ਼ ਹੋਰਨਾ 'ਤੇ ਥੱਪਦੇ ਹਾਂ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰਦੇ ਹਾਂ। ਇਸ ਤੋਂ ਇਲਾਵਾ ਕਈ ਕਿਸਮ ਦੇ ਅਮਲ ਜਿਵੇਂ ਕਿ ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ਈ ਗੋਲੀਆਂ ਰਾਹੀਂ ਜਾਂ ਹੋਰ ਅਨੇਕਾਂ ਮਾਨਸਿਕ ਵਾਸ਼ਨਾਵਾਂ ਦੁਆਰਾ ਜਿਵੇਂ ਕਿ ਸਰੀਰਕ ਐਸ਼, ਫੈਸ਼ਨ ਪ੍ਰਸਤੀ ਵਗੈਰਾ, ਮਨੋਰੰਜਨ ਨੀਵੇਂ ਅਤੇ ਪੁਰਾਤਨ ਸਾਰੇ ਸਾਧਨ ਮਨੋਰੰਜਨਾਂ ਦੇ, ਮੋਬਾਈਲ ਆਦਿ, ਸਿਨੇਮਾ, ਟੀਵੀ, ਰੇਡੀਓ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਵਚਾਰ, ਤਾਸ਼, ਜੂਆ, ਗੱਪਾਂ, ਹਾਂਜੀ ਗੱਪਾਂ, ਚੁਗਲੀ, ਨਿੰਦਿਆ ਆਦਿ ਦੁਆਰਾ ਮਨ ਨੂੰ ਰਿਝਾ ਕੇ ਅਤੇ ਭਰਮਾ ਕੇ ਆਪਣੀ ਅੰਦਰਲੀ ਚਿੰਤਾ, ਚਿਖਾ, ਨਫ਼ਰਤ ਦੀ ਅੱਗ, ਵੈਰ ਵਿਰੋਧ ਦੇ ਭਾਂਬੜ, ਸਾੜਾ, ਕੁਲਝਣਾ, ਅਸ਼ਾਂਤੀ, ਦੁੱਖ ਕਲੇਸ਼, ਜ਼ਿੰਦਗੀ ਦੇ ਪੁਆੜੇ ਅਤੇ ਗ੍ਰਹਿਸ ਦਾ ਖਲ ਜਗਨ ਅਤੇ ਘਰੋਗੀ ਸਮੱਸਿਆਵਾਂ ਆਦਿ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੇ ਮਨੋਰੰਜਨ, ਚਾਹੇ ਸਵਾਦਾਂ ਦੀ ਚੇਸ਼ਟਾ ਹੈ, ਸਿਨੇਮਾ, ਟੀਵੀ, ਤਾਸ਼, ਵਿਵਚਾਰ, ਜੂਆ, ਜਾਂ ਐਵੇਂ ਫਾਲਤੂ ਦੀਆਂ ਗੱਪਾਂ ਮਾਰਨੀਆਂ, ਚੁਗਲੀ, ਨਿੰਦਿਆ ਇਤਿਆਦਕ, ਇਹ ਸਾਰੇ ਮਨੋਰੰਜਨ ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ ਜਾਂ ਟਾਲ ਕੇ ਦੂਜੇ ਪਾਸੇ ਲਾਉਣ ਜਾਂ ਭੁਲਾਉਣ ਦਾ ਆਰਜ਼ੀ ਉਪਾਅ ਹੈ, ਟੈਂਪਰੇਰੀ, ਜਿਸ ਨਾਲ ਕੁਝ ਚਿਰ ਲਈ ਓਪਰੀ ਜੀ ਖੁਸ਼ੀ ਜਾਂ ਤਸੱਲੀ ਤਾਂ ਆ ਜਾਂਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ ਤੇ ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ। ਧਿਆਨ ਦੇਣਾ ਜੀ, ਜਦੋਂ ਅਸੀਂ ਇਹਨਾਂ ਨੀਵੇਂ ਸਾਧਨਾਂ ਵਿੱਚ ਗਲਤਾਨ ਹੋ ਜਾਂਦੇ ਹਾਂ ਤਾਂ ਕੀ ਹੁੰਦਾ? ਉਸ ਵੇਲੇ ਤਾਂ ਓਪਰੀ ਜੀ ਖੁਸ਼ੀ ਜਾਂ ਤਸੱਲੀ ਮਿਲਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ ਤੇ ਨਾ ਹੀ ਹਿਰਦੇ ਵਿੱਚ ਕੋਈ ਠੰਡ ਪੈਂਦੀ ਹੈ। ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੇ ਭੁੱਖ। ਸੋ ਇਸ ਤਰ੍ਹਾਂ ਇਹਨਾਂ ਸਾਧਨਾਂ ਵਿੱਚ, ਨੀਵੇਂ ਵਾਸ਼ਨਾਵੀ ਸਾਧਨਾਂ ਵਿੱਚ ਆਪਣੇ ਆਪ ਨੂੰ ਗਲਤਾਨ ਕਰਨਾ, ਇਹ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ, ਆਪਣੀ ਬੇਅੰਤ ਮਾਇਆ ਜ਼ਾਇਆ ਕਰਦੇ ਹਾਂ, ਸਿਹਤ ਆਪਣੀ ਖਰਾਬ ਕਰਦੇ ਹਾਂ, ਲਾਇਲਾਜ ਬਿਮਾਰੀਆਂ ਸਹੇੜ ਲੈਂਦੇ ਹਾਂ, ਭੈੜੀਆਂ ਆਦਤਾਂ ਸਹੇੜ ਲੈਂਦੇ ਹਾਂ, ਭੈੜੇ ਅਮਲਾਂ ਦੇ ਆਦੀ ਹੋ ਜਾਂਦੇ ਹਾਂ। ਇਹ ਤਾਂ ਬਲਦੀ ਉੱਤੇ ਤੇਲ ਪਾਉਂਦੇ ਹਾਂ, ਆਪਣਾ ਆਚਰਨ ਵੀ ਗੰਦਾ ਕਰ ਲੈਂਦੇ ਹਾਂ, ਬਦਨਾਮੀ ਖੜਦੇ ਹਾਂ, ਆਪਣੇ ਭਾਗ ਮੰਦੇ ਬਣਾਉਂਦੇ ਹਾਂ, ਆਪਣਾ ਅਮੋਲਕ ਜੀਵਨ ਅਜਾਈ ਗਵਾਉਂਦੇ ਹਾਂ, ਨਰਕ ਰੂਪੀ ਜੀਵਨ ਬਤੀਤ ਕਰਦੇ ਹਾਂ ਤੇ ਅੰਤ ਵੇਲੇ ਵਿਗੜ ਰੂਪ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ। ਇਹਨਾਂ ਸਾਰਿਆਂ ਮਨੋਰੰਜਨਾਂ ਦੇ ਤੈਅ ਵਿੱਚ ਇੱਕ ਵਿਸ਼ੇਸ਼ ਨੁਕਤਾ ਹੈ, ਉਹ ਹੈ ਮਨ ਦੀ ਬਿਰਤੀ ਨੂੰ ਮੋੜ ਕੇ ਦੂਜੇ ਪਾਸੇ ਲਾਉਣਾ। ਧਿਆਨ ਦੇਣਾ ਜੀ, ਪਿੱਛੇ ਪੜ੍ਹਿਆ ਕਿ ਇਹ ਅੱਗ ਇਤਨੀ ਅਸਹਿ ਹੋ ਜਾਂਦੀ ਹੈ ਕਿ ਸਾਨੂੰ ਲੱਗਦਾ ਆਪਣੀਆਂ ਬਿਰਤੀਆਂ ਨੂੰ ਦੂਜੇ ਪਾਸੇ ਲਾਈਏ। ਸੋ ਇਹ ਸਾਰੀਆਂ ਮਨੋਰੰਜਨਾਂ ਦੇ ਤੈਅ ਵਿੱਚ ਇੱਕ ਨੁਕਤਾ ਹੈ ਕਿ ਮਨ ਦੀ ਬਿਰਤੀ ਨੂੰ ਮੋੜ ਕੇ ਦੂਜੇ ਪਾਸੇ ਲਾਉਣਾ। ਪਰ ਉੱਪਰ ਦੱਸੇ ਇਹ ਸਾਰੇ ਉਪਾਅ ਆਰਜ਼ੀ, ਕੂੜੇ, ਗਲਤ, ਹਾਨੀਕਾਰਕ, ਦੁਖਦਾਈ, ਭਿਆਨਕ ਨਤੀਜੇ ਵਾਲੇ ਤੇ ਆਪਣੇ ਆਪੇ ਨਾਲ ਧੋਖਾ ਹਨ। ਧਿਆਨ ਦੇਣਾ ਜੀ, ਇਹ ਮਨੋਰੰਜਨ ਕੁਝ ਚਿਰ ਲਈ ਸਾਨੂੰ ਤਸੱਲੀ ਤਾਂ ਦਿੰਦੇ ਹਨ ਜਿਵੇਂ ਪਿੱਛੇ ਪੜ੍ਹਿਆ, ਪਰ ਇਹ ਇਲਾਜ ਜਿਹੜੇ ਹਨ ਇਹ ਹਾਨੀਕਾਰਕ ਹਨ, ਭਿਆਨਕ ਨਤੀਜੇ ਵਾਲੇ ਹਨ, ਦੁਖਦਾਈ ਹਨ ਤੇ ਆਪਣੇ ਆਪੇ ਨਾਲ ਧੋਖਾ ਹਨ, ਕਿਉਂਕਿ ਇਹ ਸਾਰੇ ਉਪਾਅ ਮਨ ਦੀ ਅਸਲੀ ਮਰਜ਼ ਯਾਨੀ ਮਾਨਸਿਕ ਗੁੱਝੀ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦੀ ਬਜਾਏ ਮਨ ਦੇ ਗੁੱਝੇ ਮਾਨਸਿਕ ਭਾਂਬੜ ਨੂੰ ਤੇਲ ਪਾ ਕੇ ਹੋਰ ਭਾਂਬੜ ਮਚਾਉਂਦੇ ਹਨ। ਹਾਂਜੀ, ਇਹ ਭਾਂਬੜ ਬੁਝਾਉਂਦੇ ਨਹੀਂ, ਮਾਨਸਿਕ ਭਾਂਬੜ ਨੂੰ ਤੇਲ ਪਾ ਕੇ ਹੋਰ ਭਾਂਬੜ ਮਚਾਉਂਦੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਇਸ ਹਾਲਤ ਦੀ ਬਾਬਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਇਆ ਹੈ, ਆਸਾ ਮਨਸਾ ਮੋਹਣੀ ਤਾਂ ਮੁਸ਼ਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਚਿਤਵਣੀਆਂ ਲਖ ਰਾਤ ਦੇਹ ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ। ਸੋਏ ਨਾ ਰੂਪਾ ਅਗਲਾ ਮਾਣਕ ਮੋਤੀ ਅੰਗ ਹੰਡਾਏ, ਸੋਏ ਨਾ ਰੂਪਾ ਅਗਲਾ ਮਾਣਕ ਮੋਤੀ ਅੰਗ ਹੰਡਾਏ। ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮਹਿ ਮਹਿ ਕਾਏ, ਹਾਥੀ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਸੁਫਲ ਫਲਾਏ। ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਆਏ। ਗੁਰਪੂਰੇ ਵਿਣ ਜੰਪੁਰ ਜਾਏ। ਸੋ ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਰਹਿ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਆਉਂਦੀ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਹਾਸੋਹੀਣੀ ਮੂਰਖਤਾ ਹੈ। ਧਿਆਨ ਦੇਣਾ ਜੀ, ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਹਾਸੋਹੀਣੀ ਮੂਰਖਤਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੜੇ ਸਿਆਣੇ ਵਿਦਵਾਨ ਅਤੇ ਅਕਲ ਲਤੀਫ ਕਹਿਲਾਉਂਦੇ ਹੋਏ ਵੀ ਇਸ ਮਿਥਨ ਮੋਹ ਅਗਨ ਸ਼ੋਕ ਸਾਗਰ, ਇਸ ਆਤਿਸ਼ ਦੁਨੀਆ, ਇਸ ਜਗਤ ਜਲੰਦਾ ਅਗਨ ਕੁੰਡ ਵਿੱਚੋਂ ਠੰਡ ਲੱਭਣ ਦੀ ਕੋਸ਼ਿਸ਼ ਵਿੱਚ ਗਲਤਾਨ ਹਾਂ ਤੇ ਇੱਕ ਦੂਜੇ ਤੋਂ ਅੱਗੇ ਵਧਣ ਲਈ ਦੌੜ ਲਾਈ ਹੋਈ ਹੈ। ਕੰਪੀਟੀਸ਼ਨ ਵੀ ਬੜਾ, ਇੱਕ ਤਾਂ ਇਸ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚੋਂ ਠੰਡ ਲੱਭਣ ਦੀ ਕੋਸ਼ਿਸ਼ ਵਿੱਚ ਗਲਤਾਨ ਹਾਂ ਤੇ ਦੂਜਾ ਇੱਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਲਾਈ ਹੋਈ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਐਸ਼ ਮਨੋਰੰਜਨ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਲਹਿਰ ਇੰਦਰੀਆਂ ਦੇ ਭੋਗ ਵੈਰ ਵਿਰੋਧ ਈਰਖਾ ਦੁਐਤ ਸਿਆਣਪਾਂ ਚਤਰਾਈਆਂ ਫੋਕੇ ਗਿਆਨ, ਹਾਂਜੀ ਫੋਕੇ ਗਿਆਨ ਤੇ ਨਸ਼ਿਆਂ ਦੀ ਪੂਰਤੀ ਵਿੱਚ ਹੀ ਮਨ ਦੀ ਸੁੱਖ ਸ਼ਾਂਤੀ ਤੇ ਠੰਡ ਭਾਲਦੇ ਫਿਰਦੇ ਹਾਂ। ਭਾਵੇਂ ਇਹਨਾਂ ਫੋਕੇ ਤੇ ਗਲਤ ਸਾਧਨਾ ਨਾਲ ਸਾਨੂੰ ਮਾਨਸਿਕ ਖੁਸ਼ੀ ਰਸ ਤੇ ਨਸ਼ਾ ਜਿਹਾ ਪ੍ਰਤੀਤ ਆਉਂਦਾ ਹੈ। ਚਾਹੇ ਨਸ਼ਾ ਕਰ ਲਿਆ, ਸਿਆਣਪਾਂ ਘੋਟ ਲਈਆਂ, ਫੋਕਾ ਗਿਆਨ ਘੋਟ ਲਿਆ, ਜਾਂ ਵਾਸ਼ਨਾਵਾਂ ਮਨੋਰੰਜਨਾਂ ਵਿੱਚ ਗਲਤਾਨ ਰਹੇ, ਇਹਨਾਂ ਗਲਤ ਸਾਧਨਾਂ ਨਾਲ ਸਾਨੂੰ ਮਾਨਸਿਕ ਖੁਸ਼ੀ ਰਸ ਤੇ ਨਸ਼ਾ ਜਿਹਾ ਪ੍ਰਤੀਤ ਆਉਂਦਾ ਹੈ ਜੋ ਕਿ ਆਰਜ਼ੀ ਆਉਂਦਾ ਹੈ ਤੇ ਛੇਤੀ ਲੈ ਜਾਂਦਾ ਹੈ। ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਤੇ ਦੁਖਦਾਈ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਆਰਜ਼ੀ ਐਸ਼ ਅਤੇ ਵਾਸ਼ਨਾਵਾਂ ਦੀ ਪੂਰਤੀ ਸਾਡੀ ਅੰਦਰਲੀ ਧੁਖਦੀ ਗੁੱਝੀ ਅੱਗ ਨੂੰ ਸੁਲਗਾ ਕੇ ਮਗਾ ਕੇ ਮਚਾ ਕੇ ਭਾਂਬੜ ਬਣਾਉਣ ਲਈ ਲੱਕੜਾਂ ਤੇਲ ਅਤੇ ਪੈਟਰੋਲ ਦਾ ਕੰਮ ਕਰਦੀ ਹੈ। ਅਸੀਂ ਇਹ ਸਮਝਦੇ ਹਾਂ ਕਿ ਵਾਸ਼ਨਾਵਾਂ ਦੀ ਪੂਰਤੀ ਕਰ ਲਈ ਚਲੋ ਕੁਝ ਤਾਂ ਠੰਡ ਮਿਲੇਗੀ, ਪਰ ਵਾਸ਼ਨਾਵਾਂ ਦੀ ਪੂਰਤੀ ਇਸ ਅੰਦਰਲੀ ਧੁਖਦੀ ਅੱਗ ਨੂੰ ਸੁਲਗਾਉਣ ਲਈ ਪੈਟਰੋਲ ਤੇ ਤੇਲ ਦਾ ਕੰਮ ਕਰਦੀ ਹੈ, ਜਿਸ ਦੀਆਂ ਭਿਆਨਕ ਲਾਟਾਂ ਨਾਲ ਅਸੀਂ ਹੋਰ ਸੜਦੇ ਬਲਦੇ ਹਾਂ ਤੇ ਹੋਰਨਾਂ ਨੂੰ ਵੀ ਆਪਣੀਆਂ ਚੰਗਿਆੜੀਆਂ ਤੇ ਲਾਟਾਂ ਨਾਲ ਚੁਆਤੀ ਲਾਏ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਜੀਵਨ ਦੀ ਭੱਠੀ ਦਾ ਅਟੁੱਟ ਗੇੜ ਦਾਣੇ ਭੁੰਨਣ ਵਾਲੀ ਭੱਠੀ ਵਾਂਗ ਚੱਲਦਾ ਰਹਿੰਦਾ ਹੈ ਤੇ ਹਰ ਭਾਂਬੜ ਪਿੱਛੋਂ ਅਸੀਂ ਸੁਖੀ ਸ਼ਾਂਤ ਤੇ ਠੰਡੇ ਹੋਣ ਦੀ ਬਜਾਏ ਹੋਰ ਵੀ ਕਾਲੇ ਕੋਜੇ ਮਟਰੋੜ ਮਨੂਰ ਮਨਮੁਖ ਤੇ ਦੁਖੀ ਆਉਂਦੇ ਜਾਂਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਇਲਾਜ ਵੀ ਕਰਦੇ ਹਾਂ। ਇਸ ਤੋਂ ਇਲਾਵਾ ਮਾਨਸਿਕ ਅਤੇ ਆਤਮਕ ਠੰਡ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਝੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ। ਜਿਸ ਨਾਲ ਧਰਮ ਅਸਥਾਨਾਂ ਵਿੱਚ ਵੀ ਈਰਖਾ ਦੁਐ ਦੂਜਾ ਭਾਉ ਹੋਮੈ ਵੈਰ ਵਿਰੋਧ ਰੋਸੇ ਗਿਲੇ ਲੋਭ ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਹੀ ਬੋਲਬਾਲਾ ਤੇ ਵਰਤ ਵਰਤਾਰਾ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ, ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ, ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲੱਗ ਰਹੀ ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤੇ ਸੁਪਰ ਮਨ ਜਲਿਆ ਸੰਨੀ ਚਿੰਤ ਪਈ, ਅੰਤਰ ਅਗਨ ਜਲੈ ਪੜਕਾਰੇ ਮਨਮੁਖ ਤੱਕੇ ਕੁੰਡਾਚਾਰੇ, ਪਾਪੀ ਕਾ ਘਰ ਅਗਨੈ ਮਾਹੇ ਜਲਤ ਰਹੇ ਮਿਟਵੈ ਕਬ ਨਾਏ, ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ, ਲਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ, ਇਹ ਮੋਹ ਮਾਇਆ ਸਭ ਪਸਰਿਆ ਨਾਲ ਚਲੈ ਨਾ ਅੰਤੀ ਵਾਰ, ਬਿਨ ਹਰ ਸ਼ਾਂਤ ਨਾ ਵਈ ਕਿਸ ਆਗੇ ਕਰੀ ਪੁਕਾਰ, ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਪਰਮਾਈ ਉੱਠੀ ਗਿਲਾਨ ਜਗਤ ਵਿੱਚ ਹੋਮੇ ਅੰਦਰ ਜਲੀ ਜਲੈ ਲੁਕਾਈ, ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਸੋ ਅੱਗ ਅਤੇ ਠੰਡ ਇਹ ਦੋ ਮੁਤਜ਼ਾਦ ਵਿਰੋਧੀ ਤੇ ਉਲਟ ਚੀਜ਼ਾਂ ਹਨ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚ ਰਹੇ ਹਨ, ਤਦੇ ਤਾਂ ਇਸ ਨੂੰ ਆਤਿਸ਼ ਦੁਨੀਆ ਅਗਨ ਕੁੰਟ ਜਗਤ ਜਲੰਧਾ ਅਗਨ ਸ਼ੋਕ ਸਾਗਰ ਕਿਹਾ ਗਿਆ ਹੈ। ਜੀਵਨ ਦੇ ਹਰ ਖੇਤਰ ਵਿੱਚ ਦਿਲ ਚਿੱਤ ਦਿਮਾਗ ਜਿਸਮ ਸਿਆਣਪ ਗਿਆਨ ਗਰੀਬੀ ਅਮੀਰੀ ਐਸ਼ ਪਿਆਰ ਜਪ ਤਪ ਪਾਠ ਪੂਜਾ ਹੱਠ ਜੋਗ ਸੇਵਾ ਕਰਮ ਧਰਮ ਹਾਸੇ ਰੋਣੇ ਰੀਝਾਂ ਰੋਸੇ ਗਿਲੇ ਦਾਨ ਪੁੰਨ ਦੀਨ ਦੁਨੀ ਵਿੱਚ ਅਸੀਂ ਆਪਣੇ ਆਪ ਇਸ ਮਾਨਸਿਕ ਗੁਜੀ ਅੱਗ ਦੇ ਭਾਂਬੜ ਮਚਾਏ ਹੋਏ ਹਨ। ਧਿਆਨ ਦੇਣਾ ਜੀ, ਨਿਰਾਉਗਣਾਂ ਵਿੱਚ ਹੀ ਨਹੀਂ ਜਿਹੜੇ ਅਖੌਤੀ ਸਾਡੇ ਗੁਣ ਹਨ, ਇਹਨਾਂ ਵਿੱਚ ਵੀ ਅਸੀਂ ਮਾਨਸਿਕ ਗੁਜੀ ਅੱਗ ਦੇ ਭਾਂਬੜ ਮਚਾਏ ਹੋਏ ਹਨ। ਜਿਵੇਂ ਕਿ ਪਿਆਰ ਹੈ, ਜਪ ਤਪ ਪਾਠ ਪੂਜਾ ਹੈ, ਸੇਵਾ ਹੈ, ਕਰਮ ਧਰਮ ਹੈ, ਸਾਡੇ ਦਾਨ ਪੁੰਨ ਹਨ, ਦੀਨ ਦੁਨੀ ਸਭ ਵਿੱਚ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਗੁੱਝੀ ਮਾਨਸਿਕ ਅੱਗ ਤੋਂ ਘਬਰਾ ਕੇ ਤੇ ਤੰਗ ਆ ਕੇ ਲੋਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਅਤੇ ਨੱਠ ਭੱਜ ਕਰਦੀ ਹੈ। ਇਤਨੀ ਭੱਜ ਦੌੜ ਕਿਸ ਲਈ ਹੈ, ਨੱਠ ਭੱਜ ਕਰਦੀ ਹੈ? ਆਤਮਕ ਠੰਡ ਲਈ, ਕਿਸੇ ਠੰਡ ਦੀ ਭਾਲ ਵਿੱਚ। ਸੋ ਇਸ ਗੁੱਝੀ ਮਾਨਸਿਕ ਅੱਗ ਤੋਂ ਘਬਰਾ ਕੇ ਅਤੇ ਤੰਗ ਆ ਕੇ ਲੋਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਅਤੇ ਨੱਠ ਭੱਜ ਕਰਦੀ ਹੈ, ਕਾਲਣਾ ਕਾਲਦੀ ਹੈ। ਇਸੇ ਠੰਡ ਦੀ ਭਾਲ ਵਿੱਚ ਵਿਦਿਆ ਪੜ੍ਹਦੀ ਹੈ, ਵਿਗਿਆਨਕ ਖੋਜ ਕਰਦੀ ਹੈ, ਗਿਆਨ ਘੋੜਦੀ ਹੈ, ਫਿਲਾਸਫੀਆਂ ਘੋਖਦੀ ਹੈ, ਧਰਮ ਕਰਮ ਕਰਦੀ ਹੈ ਠੰਡ ਦੀ ਭਾਲ ਵਿੱਚ, ਜਾਦੂ ਟੂਣੇ ਕਰਦੀ ਹੈ, ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ, ਪਾਠ ਪੂਜਾ ਕਰਦੀ ਹੈ, ਰੱਬ ਨਾਲ ਸੌਦੇ ਬਾਜ਼ੇ ਕਰਦੀ ਹੈ, ਭੇਟਾ ਚਾੜਦੀ ਹੈ, ਧਰਮ ਦਾ ਆਸਰਾ ਲੈਂਦੀ ਹੈ, ਜ਼ਫਰ ਜਾਲਦੀ ਹੈ, ਤਰਾ ਤਰਾ ਕਰਦੀ ਹੈ, ਪਰ ਫਿਰ ਵੀ ਕਿਤੋਂ ਠੰਡ ਨਹੀਂ ਲੱਭਦੀ। ਕਿਉਂ? ਇਤਨੀ ਕਾਲਣਾ ਦੇ ਬਾਵਜੂਦ, ਇਤਨੀ ਭਾਈ ਦੌੜ ਧਰਮ ਕਰਮ ਦੇ ਬਾਵਜੂਦ, ਇਤਨੀ ਮਿਹਨਤ ਦੇ ਬਾਵਜੂਦ ਫਿਰ ਵੀ ਠੰਡ ਨਹੀਂ ਲੱਭਦੀ। ਕਿਉਂ? ਕਿਉਂਕਿ ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ ਹਨ ਤੇ ਖਿੰਡੀਆਂ ਬਿਰਤੀਆਂ ਨੂੰ ਹੀ ਤਾਂ ਮਾਇਕੀ ਸੇਕ ਲੱਗਦਾ ਹੈ। ਧਿਆਨ ਦੇਣਾ ਜੀ, ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ ਹਨ ਤੇ ਖਿੰਡੀਆਂ ਬਿਰਤੀਆਂ ਨੂੰ ਹੀ ਤਾਂ ਮਾਨਸਿਕ ਸੇਕ ਲੱਗਦਾ ਹੈ। ਮਨ ਥਿਰ ਨਹੀਂ ਹੈ, ਚਿੱਤ ਵਿੱਚ ਸ਼ਾਂਤੀ ਨਹੀਂ ਹੈ, ਧਰਮਾਂ ਨੂੰ ਤਵਸਬ ਦੀ ਅੱਗ ਲੱਗੀ ਹੋਈ ਹੈ, ਵਿਦਿਅਕ ਅਸਥਾਨਾਂ ਵਿੱਚ ਖੁਦਗਰਜ਼ੀ ਹੈ, ਸਭਾ ਸੁਸਾਇਟੀਆਂ ਵਿੱਚ ਈਰਖਾ ਦੁਐਤ ਹੈ, ਦਫ਼ਤਰਾਂ ਵਿੱਚ ਲੋਭ ਲਹਿਰ ਚੱਲ ਰਹੀ ਹੈ, UNO ਵਰਗੀਆਂ ਵਿਸ਼ਵ ਸੰਸਥਾਵਾਂ ਵਿੱਚ ਵੀ ਖਿੱਚੋ ਤਾਣ ਹੈ। ਇਸ ਤਰ੍ਹਾਂ ਹਰ ਪਾਸੇ ਜੀਵਨ ਦੇ ਹਰ ਖੇਤਰ ਵਿੱਚ ਇਸ ਗੁੱਝੀ ਅੱਗ ਦੇ ਭਾਂਬੜ ਮਚ ਰਹੇ ਹਨ ਤੇ ਲੋਕਾਈ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚ ਗੁੱਝੇ ਪਾਏ ਸੜ ਬਲ ਰਹੀ ਹੈ ਤੇ ਪੁਕਾਰ ਰਹੀ ਹੈ ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਗੁੱਝੇ ਵਿਸ਼ਵ ਹਿਰਦੇ ਦੀ ਪੁਕਾਰ ਦਾ ਜਵਾਬ ਗੁਰਬਾਣੀ ਵਿੱਚ ਇਉਂ ਦਿੱਤਾ ਹੈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਇਸ ਗੁੱਝੇ ਭਾਂਬੜ ਤੋਂ ਬਚਣ ਲਈ ਖਲਕਤ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਖਲਕਤ ਨੂੰ ਇਉਂ ਦਿਲਾਸਾ ਦਿੱਤਾ। ਹਾਂਜੀ, ਜਦੋਂ ਦੁਖੀ ਆਉਂਦੇ ਹਾਂ ਤਰਲਾ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਲੈਂਦੇ ਹਾਂ, ਸੋ ਖਲਕਤ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਗੁਰਬਾਣੀ ਵਿੱਚ ਸਾਨੂੰ ਇਉਂ ਦਿਲਾਸਾ ਦਿੱਤਾ ਤੇ ਆਤਮਕ ਜੀਵਨ ਸੇਧ ਬਖਸ਼ੀ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਸੀਤਲ ਸ਼ਾਂਤ ਸੂਖ ਹਰ ਸ਼ਰਣੀ, ਜਲਤੀ ਅਗਨ ਨਿਵਾਰੇ। ਤਪਤ ਨਕਤ ਹੈ ਬੁਝੈ ਬਿਨ ਸਵਾਮੀ ਸ਼ਰਣਾ ਰਾਮ। ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸ਼ਰਣਾਈ ਰਾਮ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਮਹਾਂ ਤਪਤ ਤੇ ਭਈ ਸ਼ਾਂਤ, ਪਰ ਸਤ ਪਾਪ ਨਾਠੇ, ਅੰਧਕੂਪ ਮੈਂ ਗਲਤ ਥੇ ਕਾਡੇ ਦੇ ਹਾਥੇ। ਤਾਤੀ ਵਾਵ ਨਾ ਲੱਗ ਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਾਈ। ਗੁਰ ਕੇ ਚਰਨ ਹਿਰਦੈ ਔਰ ਧਾਰੇ, ਅਗਨ ਸਾਗਰ ਤੇ ਉਤਰੇ ਪਾਰੇ। ਜਦ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਹੈ ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ, ਕਿਉਂਕਿ ਉਸਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸਦੀ ਮਾਂ ਉਸਨੂੰ ਆਫਤ ਤੋਂ ਜ਼ਰੂਰ ਬਚਾ ਲਵੇਗੀ। ਅਤੇ ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਉ ਹੈ, ਜਿੱਥੇ ਕੋਈ ਦੁੱਖ ਕਲੇਸ਼ ਅਥਵਾ ਆਫਤ ਨਹੀਂ ਪਹੁੰਚ ਸਕਦੀ। ਹਾਂਜੀ, ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਉ ਹੈ, ਜਿੱਥੇ ਕੋਈ ਦੁੱਖ ਕਲੇਸ਼ ਜਾਂ ਆਫਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖਰੇ, ਇਸ ਪੂਰਨ ਨਿਸ਼ਚੇ ਬੱਚੇ ਦੀ ਤਰ੍ਹਾਂ, ਇਸ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰੂ ਨੂੰ ਪੁਕਾਰਨਾ ਜਾਂ ਉਸਦਾ ਸਿਮਰਨ ਕਰਨਾ ਹੀ ਸਤਿਗੁਰ ਦੀ ਚਰਨ ਸ਼ਰਨ ਜਾਣਾ ਹੈ ਜਾਂ ਭੱਜ ਪਏ ਹਰ ਸ਼ਰਨ ਆਈ ਹੈ। ਨਿੱਕੇ ਬੱਚੇ ਦੀ ਦੁਨਿਆਵੀ ਮਾਂ ਦੀ ਓਟ ਲਈ ਸ਼ਰਧਾ ਭਾਵਨੀ, ਇਹ ਤਾਂ ਕੁਦਰਤੀ ਭੋਲੇ ਪਾਈ ਹੀ ਹੈ, ਸਿੱਖੀ ਸਿਖਾਈ ਨਹੀਂ। ਪਰ ਸਾਡੇ ਮਨਾਂ ਵਿੱਚ ਇਹੋ ਜਿਹੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਬੜੇ ਸਿਆਣੇ ਤੇ ਹੁਜਤੀ ਹੋ ਗਏ ਹਾਂ, ਇਸੇ ਲਈ ਸਾਡੀਆਂ ਅਰਦਾਸਾਂ ਦੇ ਨਤੀਜੇ ਨਹੀਂ ਨਿਕਲਦੇ। ਧਿਆਨ ਦੇਣਾ ਜੀ, ਇਹ ਜੋ ਸ਼ਿਕਾਇਤ ਆਉਂਦੀ ਹੈ ਕਿ ਰੱਬ ਸਾਡੀਆਂ ਅਰਦਾਸਾਂ ਨਹੀਂ ਸੁਣਦਾ, ਇਸ ਦਾ ਕਾਰਨ ਕੀ ਹੈ? ਕਿ ਸਾਡੇ ਮਨਾਂ ਵਿੱਚ ਉਹ ਜਿਹੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਨਹੀਂ ਰਹੀ। ਅਸੀਂ ਬੜੇ ਸਿਆਣੇ ਤੇ ਹੁਜਤੀ ਹੋ ਗਏ ਹਾਂ, ਇਸੇ ਲਈ ਤਾਂ ਸਾਡੀਆਂ ਅਰਦਾਸਾਂ ਦੇ ਨਤੀਜੇ ਨਹੀਂ ਨਿਕਲਦੇ। ਸੋ ਬੱਚਾ ਤਾਂ ਸਰੀਰਕ ਮਾਂ ਦੀ ਗੋਦ ਵਿੱਚ ਭੱਜ ਕੇ ਜਾਂਦਾ ਹੈ, ਪਰ ਗੁਰਬਾਣੀ ਵਿੱਚ ਜੋ ਭੱਜ ਪਏ ਹਰ ਸ਼ਰਣਾਈ ਲਿਖਿਆ ਹੈ, ਇਸ ਵਿੱਚ ਕੁਝ ਅੰਤਰ ਅਤੇ ਭੇਦ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝਣ ਬੁੱਝਣ ਦੀ ਲੋੜ ਹੈ। ਇਹ ਚਰਨ ਸ਼ਰਨ ਜਾਣਾ, ਭੱਜ ਪਏ ਹਰ ਸ਼ਰਣਾਈ ਹੈ ਕੀ ਅਸਲੀਅਤ ਵਿੱਚ? ਆਓ ਦੇਖੀਏ। ਜੀਵ ਦੇ ਹੋਂਦ ਦੇ ਚਾਰ ਅੱਡ ਅੱਡ ਦਾਇਰੇ ਹਨ। ਇੱਕ ਹੈ ਸਾਡਾ ਸਰੀਰਕ ਦਾਇਰਾ, ਇੱਕ ਹੈ ਉਸ ਤੋਂ ਅਗਲਾ ਸਾਡਾ ਮਾਨਸਿਕ ਦਾਇਰਾ, ਤੀਸਰਾ ਹੈ ਸਾਡਾ ਭਾਵਕ ਦਾਇਰਾ ਤੇ ਚੌਥਾ ਹੈ ਸਾਡੀ ਆਤਮਕ ਦਾਇਰਾ। ਇਹ ਗੁੱਝੀ ਅੰਦਰਲੀ ਅਗਨੀ ਸਾਡੇ ਮਾਨਸਿਕ ਤੇ ਭਾਵਕ ਦਾਇਰੇ ਤਾਈਂ ਸੀਮਤ ਹੈ ਅਤੇ ਇਸ ਅੱਗ ਦੇ ਭਾਅ ਦਾ ਸੇਕ ਇਸ ਅੱਗ ਦੇ ਭਾਏ ਜਾਂ ਸੇਕ ਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ। ਇਹ ਤਿੰਨੇ ਦਾਇਰੇ ਜਾਂ ਤਬਕੇ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਭਰਮ ਭੁਲਾਵੇ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਹੈ, ਜਿਸ ਵਿੱਚੋਂ ਇਹ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ। ਧਿਆਨ ਦੇਣਾ ਜੀ, ਇਹ ਸਾਡੀ ਅੰਦਰਲੀ ਅਗਨੀ ਸਾਡੀ ਮਾਨਸਿਕ ਅਤੇ ਭਾਵਕ ਦਾਇਰੇ ਤਾਂ ਹੀ ਸੀਮਤ ਹੈ ਅਤੇ ਇਸ ਅੱਗ ਦੇ ਸੇਕ ਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ। ਸੋ ਇਹ ਤਿੰਨੇ ਦਾਇਰੇ ਅਗਨੀ ਦੀ ਲਪੇਟ ਵਿੱਚ ਹਨ, ਸਾਡਾ ਸਰੀਰਕ, ਭਾਵਕ ਤੇ ਮਾਨਸਿਕ ਦਾਇਰਾ। ਸਾਡੀ ਆਤਮਾ ਇਹ ਤ੍ਰੈ ਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਬਾਣ ਅਤੇ ਨਿਰਾਲਮ ਹੈ, ਇਸ ਲਈ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਚੌਥਾ ਤਬਕਾ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਸਾਡੀ ਆਤਮਕ ਦਾਇਰੇ ਵਿੱਚ ਜਾਂ ਆਤਮਕ ਪ੍ਰਕਾਸ਼ ਮੰਡਲ ਵਿੱਚ ਕੀ ਹੈ? ਉੱਥੇ ਨਿਰੋਲ ਇਲਾਹੀ ਪ੍ਰਕਾਸ਼ ਹੈ, ਚੁੱਪ ਪ੍ਰੀਤ ਹੈ, ਪਿਆਰ ਹੈ, ਪ੍ਰੇਮ ਸਵੈਪਨਾ ਹੈ, ਮਹਾਰਸ ਹੈ, ਆਤਮ ਰੰਗ ਹੈ, ਕੋਈ ਚਾਉ ਹੈ, ਉੱਥੇ ਸ਼ਬਦ ਹੈ, ਨਾਮ ਹੈ, ਸੁਖ ਹੈ, ਸ਼ਾਂਤੀ ਹੈ, ਠੰਡ ਹੈ। ਜਿਹੜਾ ਪਿੱਛੇ ਅਸੀਂ ਪੜ੍ਹਿਆ ਕਿ ਇੰਨੀ ਮਿਹਨਤ ਦੇ ਬਾਵਜੂਦ ਉਹ ਠੰਡ ਨਹੀਂ ਲੱਭਦੀ ਕਿਉਂਕਿ ਬਾਹਰੋਂ ਪਾਲਦੇ ਹਾਂ। ਠੰਡ ਕਿੱਥੇ ਹੈ? ਸਾਡੀ ਆਤਮਕ ਦਾਇਰਾ ਵਿੱਚ, ਉੱਥੇ ਸ਼ਾਂਤੀ ਹੈ, ਠੰਡ ਹੈ। ਦੂਜੇ ਲਫ਼ਜ਼ਾਂ ਵਿੱਚ ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਗਨ ਸ਼ੋਕ ਸਾਗਰ ਦੇ ਪੱਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਆਤਮ ਮੰਡਲ ਦੇ ਸੀਤਲ ਸ਼ਾਂਤ ਸੁਖਦਾਈ ਬਿਸਮਾਦੀ ਠੰਡੇ ਖੁਨਕ ਨਾਮ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ ਹੈ। ਭੱਜ ਪਏ ਹਰ ਸ਼ਰਨਾਈ ਹੈ, ਹਰ ਹਰ ਚਰਨ ਰਿਰਦੇ ਉਰਦਾਰੇ ਹੈ। ਹਾਂਜੀ, ਭੱਜ ਪਏ ਹਰ ਸ਼ਰਨਾਈ ਕੀ ਹੈ ਕਿ ਆਤਿਸ਼ ਦੁਨੀਆ ਤੋਂ ਆਪਣੀ ਬਿਰਤੀ ਨੂੰ ਕੱਢਣਾ। ਭਾਵ ਸਾਡੇ ਤਿੰਨ ਦਾਇਰੇ ਆਤਿਸ਼ ਦੁਨੀਆ ਦੇ ਲਪੇਟ ਵਿੱਚ ਹਨ, ਸਰੀਰਕ, ਭਾਵਕ ਤੇ ਮਾਨਸਿਕ ਦਾਇਰੇ ਵਿੱਚੋਂ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਕੱਢ ਕੇ ਉਹ ਚੌਥਾ ਦਾਇਰਾ ਜਿੱਥੇ ਠੰਡ ਹੈ ਆਤਮਕ ਮੰਡਲ, ਉਸ ਵੱਲ ਲਾਉਣਾ, ਇਹ ਹੈ ਭੱਜ ਪਏ ਹਰ ਸ਼ਰਨਾਈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਬਿਰਤੀਆਂ ਨੂੰ ਕਿਵੇਂ ਕੱਢੀਏ ਤੇ ਕਿਵੇਂ ਆਤਮਕ ਮੰਡਲ ਵਿੱਚ ਦਾਖਲ ਕਰੀਏ। ਉੱਪਰਲੀ ਮਿਸਾਲ ਤੋਂ ਪ੍ਰਤੱਖ ਹੈ ਕਿ ਆਤਿਸ਼ ਦੁਨੀਆ ਦਾ ਸੇਕ ਜਾਂ ਹਰਨਾਮ ਦੀ ਠੰਡ ਸ਼ਬਦ ਸੁਰਤ ਦੇ ਜ਼ਰੀਆ ਹੀ ਪ੍ਰਾਪਤ ਹੋ ਸਕਦੀ ਹੈ। ਤਰੀਕਾ ਦੱਸਿਆ ਅਖੀਰ ਤੇ ਤਤ ਕਿ ਭਾਵਕ, ਮਾਨਸਿਕ, ਸਰੀਰਕ ਯਾਨੀ ਮਾਨਸਿਕ ਆਤਿਸ਼ ਦੁਨੀਆ ਤੋਂ ਬਿਰਤੀਆਂ ਨੂੰ ਕੱਢ ਕੇ ਆਤਮਕ ਮੰਡਲ ਵੱਲ ਲਾਉਣ ਦਾ ਤਰੀਕਾ ਸ਼ਬਦ ਸੁਰਤ। ਸੋ ਸ਼ਬਦ ਸੁਰਤ ਦੇ ਜ਼ਰੀਏ ਹੀ ਪ੍ਰਾਪਤ ਹੋ ਸਕਦੀ ਹੈ। ਆਤਿਸ਼ ਦੁਨੀਆ ਹੁਨਕ ਨਾਮ ਖੁਦਾ ਹੈ, ਸੋਹਣੇ ਸ਼ਬਦ ਸੁਰਤ ਦਾ ਅਲੱਗ ਵਿਸ਼ਾ ਹੈ ਜਿਸ ਤੇ ਗੁਰਮੁਖ ਪਿਆਰਿਆਂ ਨੇ ਨੌ ਲੇਖ ਲਿਖੇ ਹਨ ਕਿ ਕਿਵੇਂ ਸ਼ਬਦ ਸੁਰਤ ਦੀ ਕਮਾਈ ਕਰਕੇ ਇਹਨਾਂ ਦਾਇਰਿਆਂ ਤੋਂ ਆਪਣੀ ਬਿਰਤੀ ਨੂੰ ਕੱਢ ਕੇ ਆਤਮਕ ਮੰਡਲ ਵੱਲ ਲਾ ਸਕਦੇ ਹਾਂ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਆਤਮਕ ਲੇਖਣੀਆਂ ਗੁਰਬਾਣੀ ਦੇ ਆਧਾਰ ਤੇ ਹਨ, ਸਾਡੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਹਨ। ਗੁਰਬਾਣੀ ਜਦੋਂ ਇਹ ਪੜ੍ਹਦੇ ਹਾਂ ਇਹਨਾਂ ਲੇਖਣੀਆਂ ਨੂੰ ਤਾਂ ਗੁਰਬਾਣੀ ਦੇ ਗੁੱਝੇ ਭੇਦ ਸਮਝ ਆਉਂਦੇ ਹਨ, ਗੁਰਬਾਣੀ ਸਾਨੂੰ ਹੋਰ ਮਿੱਠੀ ਲੱਗਦੀ ਹੈ ਇਹਨਾਂ ਲਿਖਣੀਆਂ ਨੂੰ ਪੜ੍ਹ ਕੇ। ਸੋ ਸੰਗਤਾਂ ਦੇ ਚਰਨਾਂ ਸਨਿਮਰ ਬੇਨਤੀ ਹੈ, 132 ਲਿਖਤਾਂ ਦਾ ਸੈੱਟ ਹੈ, ਆਪ ਜੀ ਲਿਜਾ ਸਕਦੇ ਹੋ। ਜੇ ਸਾਰਾ ਸੈੱਟ ਕਿਸੇ ਨੇ ਨਹੀਂ ਲੈਣਾ, ਕਮ ਅਜ਼ ਕਮ ਇਹ ਸ਼ਬਦ ਦੀ ਕਿਤਾਬ ਤਾਂ ਲੈ ਕੇ ਜਾਈਏ, ਬਹੁਤ ਜ਼ਰੂਰੀ ਵਿਸ਼ਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।